ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੱਥਰ ਸਾਹਿਬ, ਜੋ ਕਿ ਲੇਹ ਲਦਾਖ ਵਿਖੇ ਹੈ, ਉੱਥੋਂ ਦਾ ਪਾਵਨ ਇਤਿਹਾਸ ਸੰਗਤਾਂ ਦੀ ਪੁਰਜ਼ੋਰ ਮੰਗ 'ਤੇ ਪਹਿਲੀ ਵਾਰ ਆਪ ਜੀ ਦਾ ਨਿਮਾਣਾ ਜਿਹਾ ਜਥਾ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨੇ। ਆਓ ਸਾਰੇ ਕੀਰਤਨ ਦਾ ਆਨੰਦ ਮਾਣੀਏ।
ਬਾਬਾ ਪਹੁੰਚਿਆ ਲੇਹ ਲਦਾਖ, ਸੁਣ ਕੇ ਦੁਖੀਆਂ ਦੀ ਅਰਦਾਸ, ਬਾਬਾ ਪਹੁੰਚਿਆ ਲੇਹ ਲਦਾਖ। ਸੁਣ ਕੇ ਦੁਖੀਆਂ ਦੀ ਅਰਦਾਸ, ਬਾਬਾ ਪਹੁੰਚਿਆ ਲੇਹ ਲਦਾਖ। ਸੁਣ ਕੇ ਦੁਖੀਆਂ ਦੀ ਅਰਦਾਸ, ਬਾਬਾ ਪਹੁੰਚਿਆ ਲੇਹ ਲਦਾਖ। ਉੱਥੇ ਪੱਥਰ ਵੀ ਪਿੰਗਲ ਕੇ ਮੋਮ ਹੋ ਗਿਆ, ਗੁਰਾਂ ਦੀ ਸ਼ੁਭ ਰਾਪਤ ਕਰ ਕੇ। ਵੇਖ ਉਹਨੂੰ ਘਬਰਾਇਆ, ਬਾਬੇ ਆ ਕੇ ਆਸਣ ਲਾਇਆ, ਰਾਕਸ਼ ਵੇਖ ਉਹਨੂੰ ਘਬਰਾਇਆ। ਸੋਚੇ ਇਹ ਕੀ ਕਹਿਰ ਹੁਣ ਹੋ ਗਿਆ, ਗੁਰਾਂ ਦੀ ਸ਼ੁਭ ਰਾਪਤ ਕਰ ਕੇ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਲਈ ਅਤੇ ਕਰਾਹੇ ਪਏ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਜ਼ਿੰਦਗੀ ਦਾ ਸਹੀ ਮਾਰਗ ਦਿਖਾਉਣ ਲਈ ਚਾਰ ਦਿਸ਼ਾਵਾਂ ਵਿੱਚ ਚਾਰ ਯਾਤਰਾ ਕਰਦੇ ਨੇ। ਦੂਜੀ ਯਾਤਰਾ ਦੇ ਸਮੇਂ ਗੁਰੂ ਜੀ ਨੇ 1515 ਈਸਵੀ ਵਿੱਚ ਯਾਤਰਾ ਆਰੰਭ ਕੀਤੀ। ਇਸ ਦੌਰਾਨ ਮੰਡੀ, ਰਵਾਲਸਰ, ਤਿੱਬਤ, ਸੁਮੇਰ ਪਰਬਤ ਤੋਂ ਹੁੰਦੇ ਹੋਏ ਯਾਰਕੰਦ ਦੇ ਰਸਤੇ ਲੇਹ ਲਦਾਖ ਵਿੱਚ ਪਹੁੰਚੇ ਨੇ, ਜਿੱਥੇ ਗੁਰੂ ਜੀ ਨੇ ਲੇਹ ਸ਼ਹਿਰ ਦੇ ਵਿੱਚ ਕੁਛ ਸਮੇਂ ਲਈ ਰੁਕਣਾ ਕੀਤਾ। ਕਰਾਹੇ ਪੈ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ। ਸਤਿਗੁਰਾਂ ਨੇ ਦਾਤਨ ਕਰਕੇ ਜਿੱਥੇ ਸੁੱਟੀ ਉੱਥੇ ਇੱਕ ਬਹੁਤ ਵੱਡਾ ਦਰਖਤ ਉੱਗਿਆ, ਜੋ 350 ਸਾਲ ਪੁਰਾਣਾ ਹੋ ਕੇ ਡਿੱਗ ਪਿਆ। ਜਿਸ ਦੇ ਮਕਾਨ ਉੱਪਰ ਦਰਖਤ ਡਿੱਗਾ ਸੀ, ਉਸਨੇ ਦਰਖਤ ਨੂੰ ਕੱਟਣਾ ਸ਼ੁਰੂ ਕੀਤਾ ਹੈ। ਜਿਉਂ ਜਿਉਂ ਦਰਖਤ 'ਤੇ ਕੱਟਣ ਲਈ ਆਰਾ ਚੱਲਦਾ ਸੀ, ਤਿਉਂ ਤਿਉਂ ਉਸ ਦੀ ਨਜ਼ਰ ਘੱਟਦੀ ਜਾਂਦੀ ਸੀ। ਉਸਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਉਸਨੇ ਦਰਖਤ ਕੱਟਣਾ ਬੰਦ ਕਰ ਦਿੱਤਾ। ਉਸ ਦੀ ਅੱਖਾਂ ਦੀ ਜੋਤ ਵਾਪਸ ਆ ਗਈ। ਸੁੱਕਾ ਹੋਇਆ ਦਰਖਤ ਅਜੇ ਵੀ ਲੇਹ ਦੇ ਵਿੱਚ ਜਾਮਾ ਮਸਜਿਦ ਦੇ ਕੋਲ ਨਿਸ਼ਾਨੀ ਦੇ ਤੌਰ 'ਤੇ ਪਿਆ ਹੋਇਆ ਹੈ, ਜਿਸ ਦੇ ਉੱਪਰ ਚੋਲਾ ਚੜ੍ਹਿਆ ਹੈ। ਉਸ ਦੀ ਜੜ ਵਿੱਚੋਂ ਇੱਕ ਨਵਾਂ ਦਰਖਤ ਉੱਗਿਆ, ਜੋ ਬਹੁਤ ਵੱਡਾ ਹੈ, ਜਿਸ ਦੇ ਉੱਪਰ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਉਸ ਨੂੰ ਦਾਤਨ ਸਾਹਿਬ ਕਹਿੰਦੇ ਨੇ। ਕਿਸੇ ਕਾਰਨ ਕਰਕੇ ਉੱਥੇ ਜਗ੍ਹਾ ਨਾ ਮਿਲਣ ਕਰਕੇ ਗੁਰਦੁਆਰਾ ਸਾਹਿਬ ਸਥਾਪਿਤ ਨਹੀਂ ਹੋ ਸਕਿਆ। ਗੁਰੂ ਸਾਹਿਬ ਕਿਸੇ ਵੀ ਸ਼ਹਿਰ ਜਾਂ ਨਗਰ ਦੇ ਵਿੱਚ ਬਹੁਤ ਘੱਟ ਰੁਕਦੇ ਸਨ। ਨਗਰ ਤੋਂ ਬਾਹਰ ਜਾ ਕੇ ਆਪਣਾ ਆਸਣ ਲਾਉਂਦੇ ਸਨ। ਸਤਿਗੁਰੂ ਜੀ ਇੱਥੋਂ ਤੁਰੇ ਹਨ ਸ਼੍ਰੀਨਗਰ ਦੀ ਤਰਫ, ਲੇਹ ਤੋਂ 25 ਕਿਲੋਮੀਟਰ ਦੂਰ ਜਾ ਕੇ ਇੱਕ ਛੋਟੀ ਪਹਾੜੀ ਦੇ ਉੱਪਰ ਆਸਣ ਲਾ ਕੇ ਬੈਠ ਗਏ। ਉਹਨਾਂ ਦੇ ਨਾਲ ਬਾਲਾ ਅਤੇ ਮਰਦਾਨਾ ਵੀ ਸਨ। ਇਸ ਜਗ੍ਹਾ ਬੈਠ ਕੇ ਗੁਰੂ ਜੀ ਨੇ ਕੁਝ ਦਿਨ ਤਪੱਸਿਆ ਕੀਤੀ। ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ, ਸਤਿਗੁਰਾਂ ਨੇ ਇਸ ਪਹਾੜੀ 'ਤੇ ਬੈਠ ਕੇ ਪਿਆਰੀਆਂ ਸੰਗਤਾਂ ਨੂੰ ਕੀਰਤਨ ਸੁਣਾਇਆ ਹੈ। ਸੁਣ ਕੇ ਕੀਰਤਨ ਸੰਗਤ ਆਈ, ਸਭ ਦੇ ਮਨ ਵਿੱਚ ਵਜੀ ਵਧਾਈ। ਸੁਣ ਕੇ ਕੀਰਤਨ ਸੰਗਤ ਆਈ, ਸਭ ਦੇ ਮਨ ਵਿੱਚ ਵਜੀ ਵਧਾਈ। ਸਭ ਦਾ ਤਨ ਮਨ ਸੀਤਲ ਹੋ ਗਿਆ, ਗੁਰਾਂ ਦੀ ਸ਼ੁਭ ਪ੍ਰਾਪਤ ਕਰਕੇ। ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖ ਵਿੱਚੋਂ ਅੰਮ੍ਰਿਤ ਰੂਪੀ ਬਚਨ ਸੁਣ ਕੇ ਸੰਗਤਾਂ ਦਾ ਤਪਦਾ ਹਿਰਦਾ ਠੰਡਾ ਠਾਰ ਹੋ ਗਿਆ। ਸਤਿਗੁਰਾਂ ਦੇ ਪਾਸ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ, ਸਾਹਮਣੇ ਵਾਲੀ ਪਹਾੜੀ 'ਤੇ ਇੱਕ ਬਹੁਤ ਖਤਰਨਾਕ ਰਾਕਸ਼ ਰਹਿੰਦਾ ਹੈ, ਜੋ ਵਾਰੀ ਵਾਰੀ ਲੋਕਾਂ ਨੂੰ ਖਾ ਜਾਂਦਾ ਹੈ। ਅਸੀਂ ਉਸ ਰਾਕਸ਼ ਤੋਂ ਬਹੁਤ ਤੰਗ ਹਾਂ। ਗੁਰੂ ਜੀ ਨੇ ਉਹਨਾਂ ਦੀ ਤਕਲੀਫ ਸੁਣ ਕੇ ਕਿਹਾ ਕਿ ਸਾਡਾ ਇੱਥੇ ਆਉਣ ਦਾ ਮਨੋਰਥ ਹੀ ਰਾਕਸ਼ ਦਾ ਸੁਧਾਰ ਕਰਨਾ ਹੈ। ਬਾਲੇ ਅਤੇ ਮਰਦਾਨੇ ਕੋਲੋਂ ਗੁਰੂ ਜੀ ਦਾ ਨਾਂ ਸੁਣ ਕੇ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਨਾਨਕ ਲਾਮਾ ਨਾਨਕ ਲਾਮਾ ਕਹਿਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਪਹਾੜੀ ਤੋਂ ਰਾਕਸ਼ ਦੇਖ ਰਿਹਾ ਸੀ, ਇਹਨਾਂ ਦੇ ਕੋਲ ਬਹੁਤ ਲੋਕ ਇਕੱਤਰਿਤ ਨੇ, ਅੱਜ ਮੇਰੇ ਕੋਲ ਲੋਕ ਆਉਣੇ ਬੰਦ ਹੋ ਗਏ ਨੇ। ਰਾਕਸ਼ ਗੁੱਸੇ ਦੇ ਵਿੱਚ ਲਾਲ ਹੋ ਰਿਹਾ ਸੀ ਅਤੇ ਸੋਚ ਰਿਹਾ ਸੀ,
ਗੁੱਸੇ ਦੇ ਵਿੱਚ ਲਾਲ ਕਹਿੰਦਾ ਕਰੂੰਗਾ ਬੁਰਾ ਹਾਲ ਗੁੱਸੇ ਦੇ ਵਿੱਚ ਲਾਲ ਕਹਿੰਦਾ ਕਰੂੰਗਾ ਬੁਰਾ ਹਾਲ ਸਾਰਾ ਮੱਥੇ ਦਾ ਪਸੀਨਾ ਉਹਦਾ ਚੋ ਗਿਆ ਗੁਰਾਂ ਦੀ ਛੁਪ ਰਾਪਤ ਕਰਕੇ ਆਲੂ ਸਤਿਗੁਰਾਂ ਦੇ ਪਵਿੱਤਰ ਮੁਖੜੇ ਵਿੱਚੋਂ ਅੰਮ੍ਰਿਤ ਰੂਪੀ ਬਾਣੀ ਦਾ ਕੀਰਤਨ ਸੁਣ ਕੇ ਉੱਥੋਂ ਦੀਆਂ ਸੰਗਤਾਂ ਦਾ ਹਿਰਦਾ ਠੰਡਾ ਠਾਰ ਹੋ ਗਿਆ। ਸਤਿਗੁਰਾਂ ਦੀ ਅੰਮ੍ਰਿਤ ਰੂਪੀ ਬਾਣੀ ਦਾ ਅਸਰ ਸੰਗਤਾਂ 'ਤੇ ਹੁੰਦਾ ਹੈ। ਸੰਗਤਾਂ ਸਤਿਗੁਰਾਂ ਦੇ ਕੋਲ ਆਣ ਕੇ ਚਰਨਾਂ ਵਿੱਚ ਸੀਸ ਰੱਖ ਕੇ ਸਤਿਗੁਰਾਂ ਦੇ ਪਾਸ ਬੇਨਤੀਆਂ ਕਰਦੀਆਂ ਨੇ, ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਇਸ ਰਾਕਸ਼ ਪਾਸੋਂ ਬਚਾਉਣਾ ਕਰੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸੰਗਤਾਂ ਨੂੰ ਕਹਿੰਦੇ ਨੇ ਸਾਡਾ ਇੱਥੇ ਆਉਣ ਦਾ ਇਹੀ ਮਕਸਦ ਹੈ, ਹੁਣ ਅਸੀਂ ਰਾਕਸ਼ ਦੇ ਕੋਲ ਜਾਵਾਂਗੇ, ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਸੰਗਤਾਂ ਸ਼ਾਮ ਪੈਂਦੀ ਘਰ ਨੂੰ ਚਲੇ ਜਾਂਦੀਆਂ ਨੇ। ਅਗਲਾ ਦਿਨ ਹੁੰਦਾ ਹੈ ਅੰਮ੍ਰਿਤ ਅੰਤਰਜਾਮੀ ਸਤਿਗੁਰੂ। ਦਿਲਾਂ ਦੀਆਂ ਜਾਣਨ ਵਾਲੇ ਜਾਣਦੇ ਨੇ ਰਾਕਸ਼ ਸਾਨੂੰ ਮਾਰਨਾ ਚਾਹੁੰਦਾ ਹੈ। ਮਾਰਨ ਵਾਸਤੇ ਉਸਦੇ ਕੋਲ ਪੱਥਰਾਂ ਤੋਂ ਸਿਵਾ ਕੁਛ ਨਹੀਂ ਹੈ, ਔਰ ਪੱਥਰ ਇਸ ਪਹਾੜੀ ਦੇ ਉੱਪਰ ਪਹੁੰਚ ਨਹੀਂ ਸਕਦਾ। ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠੇ ਨੇ, ਨੀਵੀਂ ਜਗ੍ਹਾ 'ਤੇ ਆਣ ਕੇ ਜਿਸ ਰਾਕਸ਼ ਪਹਾੜੀ 'ਤੇ ਰਹਿੰਦਾ ਹੈ ਹੇਠਾਂ ਆਣ ਕੇ ਬੈਠ ਜਾਂਦੇ ਨੇ, ਸਮਾਧੀ ਵਿੱਚ ਸਥਿਤ ਹੋ ਜਾਂਦੇ ਨੇ। ਸਤਿਗੁਰਾਂ ਨੇ ਰਾਕਸ਼ ਦੀ ਤਰਫ ਪਿੱਠ ਕਰ ਲਈ, 2 ਘੰਟੇ ਸਮਾਧੀ ਵਿੱਚ ਸਥਿਤ ਰਹੇ ਨੇ। ਰਾਕਸ਼ ਸੋਚ ਰਿਹਾ ਸੀ ਹੁਣ ਇਹਨਾਂ ਨੂੰ ਮਾਰਨ ਵਾਸਤੇ ਸੌਖਾ ਤਰੀਕਾ ਹੈ, ਇਸ ਕਰਕੇ ਰਾਕਸ਼ ਨੇ ਗੁੱਸੇ ਦੇ ਵਿੱਚ ਆਣ ਕੇ ਸਤਿਗੁਰਾਂ ਦੇ ਉੱਪਰ ਇੱਕ ਬਹੁਤ ਵੱਡਾ ਪੱਥਰ ਰੇੜ ਦਿੱਤਾ। ਦਿੱਤਾ ਪੱਥਰ ਉਹਨੇ ਰੇੜ ਆਇਆ ਉੱਤੋਂ ਖਾਂਦਾ ਗੇੜ ਦਿੱਤਾ ਪੱਥਰ ਉਹਨੇ ਰੇੜ ਆਇਆ ਉੱਤੋਂ ਖਾਂਦਾ ਗੇੜ ਆਪ ਵੇਖਣ ਲਈ ਉਹ ਪਾਸੇ ਦੇਖ ਲੋ ਗਿਆ ਗੁਰਾਂ ਦੀ ਛੁਪ ਰਾਪਤ ਕਰਕੇ ਰਾਕਸ਼ ਨੇ ਗੁੱਸੇ ਵਿੱਚ ਆਣ ਕੇ ਇੱਕ ਬਹੁਤ ਵੱਡਾ ਪੱਥਰ ਆਪਣੇ ਜ਼ੋਰ ਦੇ ਨਾਲ ਪਹਾੜੀ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਉੱਪਰ ਸੁੱਟ ਦਿੱਤਾ ਹੈ। ਪਰ ਜੋ ਆਪ ਦੁਨੀਆ ਨੂੰ ਤਾਰਨ ਵਾਸਤੇ ਆਏ ਨੇ ਉਹਨਾਂ ਨੂੰ ਕੌਣ ਮਾਰ ਸਕਦਾ ਹੈ? ਜਿਸ ਦਾ ਸਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਰਾਕਸ਼ ਸੋਚ ਰਿਹਾ ਸੀ ਇਸ ਪੱਥਰ ਥੱਲੇ ਆਣ ਕੇ ਗੁਰੂ ਜੀ ਖਤਮ ਹੋ ਜਾਣਗੇ, ਪਰ ਪੱਥਰ ਗੁਰੂ ਜੀ ਦੀ ਪਿੱਠ ਦੇ ਨਾਲ ਆਣ ਕੇ ਸ਼ੋਅ ਪ੍ਰਾਪਤ ਕਰਕੇ ਮੋਮ ਬਣ ਗਿਆ।
ਸਰਾਣਾ ਬਣ ਕੇ ਸਤਿਗੁਰਾਂ ਦੀ ਪਿੱਠ ਦੇ ਨਾਲ ਲੱਗ ਕੇ ਖਲੋ ਗਿਆ। ਬਾਬੇ ਪਿੱਠ ਦੇ ਪਿੱਛੇ ਲਾਇਆ,
ਬਾਬੇ ਪਿੱਠ ਦੇ ਪਿੱਛੇ ਲਾਇਆ, ਬਾਬੇ ਪਿੱਠ ਦੇ ਪਿੱਛੇ ਲਾਇਆ।
ਪੱਥਰ ਉੱਤੋਂ ਰਿੜਦਾ ਆਇਆ, ਬਾਬੇ ਪਿੱਠ ਦੇ ਪਿੱਛੇ ਲਾਇਆ,
ਬਾਬੇ ਪਿੱਠ ਦੇ ਪਿੱਛੇ ਲਾਇਆ, ਬਾਬੇ ਪਿੱਠ ਦੇ ਪਿੱਛੇ ਲਾਇਆ।
ਪੱਥਰ ਬਣ ਕੇ ਸਰਾਣਾ ਸਿੱਖ ਲੋ ਗਿਆ, ਗੁਰਾਂ ਦੀ ਸ਼ੁਭ ਪ੍ਰਾਪਤ ਕਰਕੇ। ਵੱਡਾ ਪੱਥਰ ਸਤਿਗੁਰਾਂ ਦੀ ਪਿੱਠ ਦੇ ਪਿੱਛੇ ਸਿਰਾਣਾ ਬਣ ਕੇ ਖਲੋ ਗਿਆ। ਉੱਪਰੋਂ ਪਹਾੜੀ ਦੇ ਉੱਪਰ ਰਾਕਸ਼ਸ਼ ਦੇਖ ਰਿਹਾ, ਮਨ ਦੇ ਵਿੱਚ ਵਿਚਾਰਾਂ ਕਰ ਰਿਹਾ ਸੀ, ਪੱਥਰ ਦੇ ਥੱਲੇ ਆਣ ਕੇ ਸਾਧੂ ਖਤਮ ਹੋ ਗਏ ਹੋਣਗੇ, ਅਤੇ ਆਪਣੇ ਮਨ ਦੇ ਵਿੱਚ ਸੋਚਾਂ ਸੋਚ ਰਿਹਾ ਸੀ ਕਿ ਮੇਰੇ ਪਾਸੋਂ ਸਾਧੂਆਂ ਦਾ ਹੁਣ ਅੰਤ ਹੋ ਗਿਆ। ਰਾਕਸ਼ਸ਼ ਮਨ ਦੇ ਵਿੱਚ ਵਿਚਾਰੇ, ਸਾਧੂ ਮਰ ਗਏ ਹੋਣੇ ਸਾਰੇ, ਰਾਕਸ਼ਸ਼ ਮਨ ਦੇ ਵਿੱਚ ਵਿਚਾਰੇ, ਸਾਧੂ ਮਰ ਗਏ ਹੋਣੇ ਸਾਰੇ। ਅੰਤ ਸਾਧੂਆਂ ਦਾ ਮੇਰੇ ਕੋਲੋਂ ਹੋ ਗਿਆ, ਗੁਰਾਂ ਦੀ ਸ਼ੁਭ ਪ੍ਰਾਪਤ ਕਰਕੇ। ਰਾਕਸ਼ਸ਼ ਮਨ ਦੇ ਵਿੱਚ ਵਿਚਾਰਾਂ ਕਰਦਾ ਹੋਇਆ ਪਹਾੜੀ ਤੋਂ ਥੱਲੇ ਉਤਰਦਾ ਹੈ, ਜਿੱਥੇ ਆਣ ਕੇ ਪੱਥਰ ਡਿੱਗਿਆ ਸੀ ਉੱਥੇ ਆਣ ਕੇ ਕੀ ਵੇਖਦਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਵਿੱਚ ਸਥਿਤ ਬੈਠੇ ਨੇ। ਪੱਥਰ ਨੇ ਸਤਿਗੁਰਾਂ ਨੂੰ ਤਿਨਕਾ ਭਰ ਵੀ ਕਸ਼ਟ ਨਹੀਂ ਦਿੱਤਾ, ਸਤਿਗੁਰਾਂ ਨੂੰ ਸਮਾਧੀ ਵਿੱਚ ਬੈਠ ਕੇ ਦੇਖ ਕੇ ਹੈਰਾਨ ਹੋ ਗਿਆ, ਅਤੇ ਗੁੱਸੇ ਦੇ ਵਿੱਚ ਆਣ ਕੇ ਰਾਕਸ਼ਸ਼ ਨੇ ਇੱਕ ਹੋਰ ਰੰਗ ਦਿਖਾਇਆ। ਰਾਕਸ਼ਸ਼ ਰੰਗ ਇੱਕ ਹੋਰ ਵਿਖਾਇਆ, ਜਦੋਂ ਪੱਥਰ ਦੇ ਕੋਲ ਆਇਆ, ਰਾਕਸ਼ਸ਼ ਰੰਗ ਇੱਕ ਹੋਰ ਵਿਖਾਇਆ, ਜਦੋਂ ਪੱਥਰ ਦੇ ਕੋਲ ਆਇਆ। ਪੈਰ ਪੱਥਰ ਚ ਉਹ ਮਾਰ ਕੇ ਖਲੋ ਗਿਆ, ਗੁਰਾਂ ਦੀ ਸ਼ੁਭ ਪ੍ਰਾਪਤ ਕਰਕੇ। ਰਾਕਸ਼ਸ਼ ਨੇ ਗੁੱਸੇ ਵਿੱਚ ਆਣ ਕੇ अपना सज्जा पैर जोर नाल पत्थर दे विच मारिया, पर की देखता है राक्षस का पैर मोम दे अंदर धस गया, हुण बाहर नहीं निकलता। सतगुरां दी तरफ मूँह करके अरदासां करदा, बेनतियां करदा, मैनू बचाओ, राक्षस बेनतियां कर रहा सी। फस गया पैर पत्थर दे अंदर, तड़पण लगा फेर पतंदर, फस गया पैर पत्थर दे अंदर, तड़पण लगा फेर पतंदर। सोचे एकी मेरे नाले हो गया गोरां दी शोक रापत कार के, राक्षस सतगुरां दे पास बेनतियां कर रहा सी, पैर पत्थर दे विच फसिया होया सी। ओ दरदीन दे आलू सतगुरु गुरु नानक साहिब पातशाह ने अपनी पवित्र नज़र राक्षस दी तरफ फेरी, तां इस दा पैर पत्थर दे विचों बाहर आया। हुण हैरान सी पत्थर मोह बन चुका है, ये तो कोई महान तपस्वी ने, ये तो महान रूह है, कोई सतगुरां दे चरणां ते डिग पिया। सतगुरां ने अपनी पवित्र नज़र दे नाल नानक नदरी नदर निहाल कर दिता है, ते राक्षस हुण सतगुरां दे चरणां दे विच टह टेरी हो पिया है। जदों निगाह बाबे ने फेरी, राक्षस डिग्गिया हो के ढेरी, जदों निगाह बाबे ने फेरी, राक्षस डिग्गिया हो के ढेरी। कार उसदा पालां च दूर हो गया गोरां दी शोक रापत कार के, सतगुरां दी पवित्र नज़र पैण नाल राक्षस का हंकार पलों के विच दूर हो गया। सतगुरां के चरणों ते डिग के सतगुरां पासों माफ़ी मंगदा दीन दयालू सतगुरां ने अपना सज्जा हाथ राक्षस के सिर ते रखिया, तो प्यारिओ राक्षस की राक्षस बुद्धि खत्म कर दिती। राक्षस नूं पिछले जन्मां का भी ज्ञान हो गया, हुण सोचा सोचदा मैं चंगी नहीं कीती, सतगुरां दे उपर एडा वड्डा पत्थर सुट्टिया, ये ते साडे पिछले जन्मां दे साथी ने। तां प्यारिओ सतगुरां दे चरणां ते शीश रख के राक्षस सतगुरां पासों एवें माफ़ी मंगदा है।
ਆਪੀ ਹੱਥ ਜੋੜ ਕੇ ਮੰਗੀ, ਮੈਂ ਨੀ ਕੀਤੀ ਗੁਰੂ ਜੀ ਚੰਗੀ। ਮਾਫੀ ਹੱਥ ਜੋੜ ਕੇ ਮੰਗੀ, ਮੈਂ ਨੀ ਕੀਤੀ ਗੁਰੂ ਜੀ ਚੰਗੀ। ਸਿਰ ਤੂੰ ਸਿਰ ਦਾ ਉਹਦਾ ਨਿਰਮਲ ਹੋ ਗਿਆ, ਗੁਰਾਂ ਦੀ ਛੁਪ ਰਾਪਤ ਕਰਕੇ ਚਰਨਾਂ 'ਤੇ ਆਪਣਾ ਸੀਸ ਰੱਖ ਕੇ ਦੋਨੇ ਹੱਥ ਜੋੜ ਕੇ ਸਤਿਗੁਰਾਂ ਪਾਸੋਂ ਮਾਫੀਆਂ ਮੰਗ ਰਿਹਾ ਸੀ। ਗੁਰੂ ਜੀ, ਮੈਂ ਤੁਹਾਡੇ ਨਾਲ ਚੰਗੀ ਨਹੀਂ ਕੀਤੀ, ਪਰ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਨੂੰ, ਮੈਨੂੰ ਇੰਨੇ ਦੂਰ ਦੁਰਾਡੇ ਇਲਾਕੇ ਵਿੱਚ ਆਣ ਕੇ, ਬਰਫ਼ਾਂ ਦੇ ਇਲਾਕੇ ਵਿੱਚ ਆਣ ਕੇ ਮੇਰਾ ਸੁਧਾਰ ਕੀਤਾ ਹੈ। ਰਹਿਮਤ ਕਰੋ, ਕਿਰਪਾ ਕਰੋ, ਮੈਨੂੰ ਸੱਚ 'ਤੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿਓ। ਸਤਿਗੁਰਾਂ ਨੇ ਰਾਕਸ਼ਿਸ਼ ਨੂੰ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ, ਉੱਥੋਂ ਦੇ ਲੋਕ ਵੀ ਇਕੱਤਰਿਤ ਹੋ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੱਚ ਦਾ ਉਪਦੇਸ਼ ਦੇ ਕੇ ਕਹਿਣ ਲੱਗੇ, ਅਸੀਂ ਹੁਣ ਅੱਗੇ ਜਾਣਾ। ਸਾਰੀਆਂ ਸੰਗਤਾਂ ਅਤੇ ਰਾਕਸ਼ਸ਼ ਦੋਨੇ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ, ਗੁਰੂ ਸਾਹਿਬ ਜੀ ਇੰਨੇ ਦੂਰ ਦੁਰਾਡੇ ਇਲਾਕੇ ਵਿੱਚ ਆਣ ਕੇ ਸਾਡਾ ਪਾਪੀਆਂ ਦਾ ਉਧਾਰ ਕਰ ਰਹੇ, ਕਿਰਪਾ ਕਰੋ, ਕੁਛ ਦਿਨ ਹੋਰ ਠਹਿਰੋ ਅਤੇ ਸਾਨੂੰ ਸੱਚ ਦਾ ਮਾਰਗ ਦਿਖਾਓ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਪਿਆਰਿਓ 3 ਦਿਨ ਇਸ ਸਥਾਨ 'ਤੇ ਰੁਕਣਾ ਕੀਤਾ। ਇੱਥੋਂ ਦੇ ਲੋਕਾਂ ਨੂੰ ਜੋ ਬੁੱਧਿਸਟ ਧਰਮ ਨਾਲ ਸੰਬੰਧ ਰੱਖਦੇ ਨੇ ਅਤੇ ਰਾਕਸ਼ਸ਼ ਨੂੰ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ, ਸੰਗਤਾਂ ਦੂਰਾਂ ਦੁਰਾਡਿਆਂ ਤੋਂ ਚੱਲ ਕੇ ਗੁਰੂ ਸਾਹਿਬ ਦੇ ਪਾਸ ਆਉਂਦੀਆਂ ਨੇ। 3 ਦਿਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਥੋਂ ਕਾਰਗਿਲ ਗਏ ਨੇ, ਜਿੱਥੇ ਚਰਨ ਕਮਲ ਗੁਰਦੁਆਰਾ ਸਾਹਿਬ ਸਥਿਤ ਹੈ। ਉਸ ਤੋਂ ਅੱਗੇ ਸ਼੍ਰੀਨਗਰ ਹੁੰਦੇ ਹੋਏ ਪਾਕਿਸਤਾਨ ਦੀ ਤਰਫ ਗਏ ਨੇ ਇਸ ਯਾਤਰਾ ਦੇ ਸਮੇਂ। ਜਿਸ ਪੱਥਰ ਦੇ ਵਿੱਚ ਸਤਿਗੁਰਾਂ ਦੀ ਪਿੱਠ ਦਾ ਨਿਸ਼ਾਨ ਲੱਗਿਆ ਹੋਇਆ ਸੀ, ਇੱਥੋਂ ਦੇ ਲਾਮਾ ਲੋਕ ਉਸ ਪੱਥਰ ਦੀ ਪੂਜਾ ਕਰਦੇ ਸਨ, ਜਿਸ ਤਰ੍ਹਾਂ ਅਸੀਂ ਲੋਕ ਚੋਲਾ ਸਾਹਿਬ ਚੜ੍ਹਾਉਂਦੇ ਹਾਂ। ਛੋਟਾ ਜਿਹਾ ਇੱਕ ਕੱਪੜਾ ਲੈ ਕੇ ਆਉਂਦੇ ਸੀ ਔਰ ਉਹ ਪੱਥਰ ਸਾਹਿਬ ਨੂੰ ਛੁਹਾ ਕੇ ਉਸ ਦੇ ਉੱਪਰ ਚੜ੍ਹਾ ਕੇ ਚਲੇ ਜਾਂਦੇ। ਤੇਲ ਦਾ ਦੀਵਾ ਇਸ ਪੱਥਰ ਦੇ ਵਿੱਚ ਜਗਦਾ ਰਹਿੰਦਾ ਸੀ ਜਿੱਥੇ ਪਿੱਠ ਦਾ ਨਿਸ਼ਾਨ ਲੱਗਿਆ ਸੀ। ਸਮਾਂ ਬੀਤਦਾ ਗਿਆ ਹੈ। 1965 ਦੀ ਲੜਾਈ ਤੋਂ ਉਪਰੰਤ ਇਸ ਇਲਾਕੇ ਵਿੱਚ ਸੜਕ ਨਿਕਲਣ ਲੱਗੀ ਅਤੇ ਉਸ ਸੜਕ ਦਾ ਕੰਮ ਜਦੋਂ ਸ਼ੁਰੂ ਹੋਇਆ, ਪਿਆਰੋ, ਇਹ ਬਹੁਤ ਵੱਡਾ ਪੱਥਰ ਉਸ ਸੜਕ ਦੇ ਵਿੱਚ ਆ ਰਿਹਾ ਸੀ। ਸੜਕ ਦੇ ਕੰਟਰੈਕਟਰ ਨੇ ਇਸ ਪੱਥਰ ਨੂੰ ਬਲਡੋਜ਼ਰ ਦੁਆਰਾ ਪਾਸੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਬਲਡੋਜ਼ਰ ਦਾ ਬਲੇਡ ਇਸ ਪੱਥਰ ਦੇ ਨਾਲ ਛੂੰਹਦਾ ਸੀ, ਬਲਡੋਜ਼ਰ ਖਰਾਬ ਹੋ ਜਾਂਦਾ ਸੀ। ਇਸ ਤਰ੍ਹਾਂ ਕਰਦਿਆਂ ਹੋਇਆਂ ਤਕਰੀਬਨ 3 ਬਲਡੋਜ਼ਰ ਸੜਕ ਵਾਲਿਆਂ ਦੇ ਖਰਾਬ ਹੋ ਗਏ। ਇੱਥੋਂ ਦੇ ਲਾਮੇ ਲੋਕਾਂ ਨੇ ਆਣ ਕੇ ਕਹਿਣਾ ਕੀਤਾ, ਇਹ ਸਾਡੇ ਨਾਨਕ ਲਾਮੇ ਦਾ ਪੱਥਰ ਹੈ, ਤੁਸੀਂ ਸੜਕ ਪਾਸਿਓਂ ਦੀ ਕੱਢ ਲਓ, ਇਹ ਪੱਥਰ ਪਾਸੇ ਨਹੀਂ ਆਉਣਾ।
ਪਰ ਸੜਕ ਵਾਲੇ ਸੋਚ ਰਹੇ ਸੀ ਬਲਡੋਜ਼ਰ ਨਾਲ ਪੱਥਰ ਪਾਸੇ ਨਹੀਂ ਹੋਇਆ ਕਿਉਂਕਿ ਵੱਡਾ ਹੈ, ਇਸ ਨੂੰ ਬੰਬ ਬਲਾਸਟ ਨਾਲ ਤੋੜ ਦਿੰਦੇ ਹਾਂ। ਬੰਬ ਬਲਾਸਟ ਕਰਕੇ ਇਸ ਪੱਥਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਿਆਰਿਓ, ਪਰ ਇਹ ਪੱਥਰ ਦੀ ਇੱਕ ਛੋਟੀ ਜਿਹੀ ਚਿੱਪਰ ਹੀ ਲੱਥਦੀ ਸੀ ਜਿਸ ਨੂੰ ਉੱਥੋਂ ਦੇ ਲੋਕ ਪ੍ਰਸ਼ਾਦ ਦੇ ਤੌਰ 'ਤੇ ਘਰ ਲੈ ਕੇ ਚਲੇ ਜਾਂਦੇ ਸਨ। ਕਈ ਕੋਸ਼ਿਸ਼ਾਂ ਤੋਂ ਉਪਰੰਤ ਵੀ ਇਹ ਪੱਥਰ ਪਾਸੇ ਨਹੀਂ ਹੋਇਆ। ਆਖਿਰਕਾਰ ਉਸ ਕੰਟਰੈਕਟਰ ਨੂੰ ਉੱਥੋਂ ਦੇ ਲੋਕਾਂ ਨੇ ਦੱਸਣਾ ਕੀਤਾ, ਤੂੰ ਸੜਕ ਹੀ ਪਾਸਿਓਂ ਕੱਢ ਲੈ, ਪਹਾੜੀ ਨੂੰ ਕੱਟ ਕੇ ਸੜਕ ਇੱਕ ਪਾਸੇ ਦੀ ਕੱਢੀ ਗਈ ਅਤੇ ਉਸ ਕੰਟਰੈਕਟਰ ਨੇ ਇਸ ਪੱਥਰ ਦੇ ਉੱਪਰ 3 ਸੀਟਾਂ ਲਗਾ ਕੇ ਇਸ ਪੱਥਰ ਨੂੰ ਕਵਰ ਕਰ ਦਿੱਤਾ। ਇਸ ਨੂੰ ਧੋਤਾ ਗਿਆ, ਧੂਪ ਅਗਰਬੱਤੀ ਦਿੱਤੀ ਗਈ ਅਤੇ ਅਰਦਾਸ ਬੇਨਤੀ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਰਹਿੰਦਾ ਸੜਕ ਦਾ ਕੰਮ ਜਿਹੜਾ ਸਾਡਾ ਉਹ ਤਸੱਲੀ ਬਖਸ਼ ਹੋ ਜਾਵੇ, ਸਾਡੇ ਪਾਸੋਂ ਇਹ ਗਲਤੀ ਹੋਈ ਹੈ। ਸੜਕ ਅੱਗੇ ਬਣਾਉਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਸੰਗਤਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ। ਦੂਰਾਂ ਦੁਰਾਡਿਆਂ ਤੋਂ ਲੋਕ ਇਸ ਪੱਥਰ ਸਾਹਿਬ ਦੇ ਦਰਸ਼ਨਾਂ ਨੂੰ ਆਉਣੇ ਸ਼ੁਰੂ ਹੋ ਗਏ। ਜੋ ਵੀ ਇਸ ਪੱਥਰ ਸਾਹਿਬ ਦੇ ਦਰਸ਼ਨ ਕਰਦਾ ਸੀ ਉਹ ਮਨ ਮੰਗੀਆਂ ਮੁਰਾਦਾਂ ਪਾਉਂਦਾ ਸੀ, ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਸੀ। ਸੋ ਪਿਆਰਿਓ, ਹੌਲੀ ਹੌਲੀ 1977 ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ। ਇਸ ਪੱਥਰ ਦੇ ਉੱਪਰ ਇੱਕ ਬਿਲਡਿੰਗ ਉਸਾਰ ਦਿੱਤੀ ਗਈ ਅਤੇ ਇਸ ਪੱਥਰ ਦੇ ਉੱਪਰ ਚੋਲਾ ਸਾਹਿਬ ਵੀ ਚੜ੍ਹਾ ਦਿੱਤਾ ਗਿਆ। ਚੋਲਾ ਸਾਹਿਬ ਦੇ ਥੱਲੇ ਇਹ ਪੱਥਰ ਅੱਜ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਅੰਦਰ ਸੁਸ਼ੋਭਿਤ ਹੈ। ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਦੂਰਾਂ ਦੁਰਾਡਿਆਂ ਤੋਂ ਆਉਂਦੀਆਂ ਨੇ, ਦਰਸ਼ਨ ਦਿਦਾਰੇ ਕਰਕੇ ਮਨ ਮੰਗੀਆਂ ਮੁਰਾਦਾਂ ਪਾਉਂਦੀਆਂ ਨੇ। ਦੁਖੀਆਂ ਦੀ ਅਰਦਾਸ ਬਾਬਾ ਪਹੁੰਚਿਆ ਲੇ ਲਦਾਖ, ਸੁਣ ਕੇ ਦੁਖੀਆਂ ਦੀ ਅਰਦਾਸ ਬਾਬਾ ਪਹੁੰਚਿਆ ਲੇ ਲਦਾਖ, ਜਿੱਥੇ ਜ਼ੋਰ ਸੀ ਪਾਪਾਂ ਦਾ ਹੋ ਗਿਆ ਗੋਰਾਂ ਦੀ ਛੋਪ ਪ੍ਰਾਪਤ ਕਰਕੇ, ਗੁਰੂ ਪਿਆਰਿਓ ਇੱਥੇ ਗੁਰਦੁਆਰਾ ਪੱਥਰ ਸਾਹਿਬ ਜੋ ਲੇਹ ਤੋਂ 25 ਕਿਲੋਮੀਟਰ ਦੂਰ ਸ਼ੋਭਿਤ ਹੈ, ਦੂਰਾਂ ਦੁਰਾਡਿਆਂ ਤੋਂ ਸੰਗਤਾਂ ਆਉਂਦੀਆਂ ਨੇ। ਜਿਸ ਪਹਾੜੀ ਤੋਂ ਰਾਕਸ਼ਸ਼ ਨੇ ਉਹ ਪੱਥਰ ਸੁੱਟਿਆ ਸੀ ਉਸ ਜਗ੍ਹਾ 'ਤੇ ਨਿਸ਼ਾਨ ਸਾਹਿਬ ਲੱਗਾ ਹੋਇਆ। ਸੰਗਤਾਂ 350 ਪੌੜੀਆਂ ਚੜ੍ਹ ਕੇ ਉਸ ਸਥਾਨ ਦੇ ਵੀ ਦਰਸ਼ਨ ਕਰਦੀਆਂ ਨੇ ਜਿਸ ਪਹਾੜੀ ਦੇ ਉੱਪਰ ਬੈਠ ਕੇ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਈ ਦਿਨ ਤਪੱਸਿਆ ਕੀਤੀ। ਉੱਥੇ ਤਪੋ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿੱਥੇ ਬੈਠ ਕੇ ਕਈ ਲੋਕ ਪਾਠ ਕਰਦੇ ਨੇ, ਉੱਥੋਂ ਦੀ ਉਸਤਤ ਕਰਦੇ ਨੇ। ਸੰਗਤਾਂ ਦੂਰਾਂ ਦੁਰਾਡਾਂ ਤੋਂ ਆਉਂਦੀਆਂ ਨੇ ਅਤੇ ਵੇਖ ਕੇ ਹੈਰਾਨ ਹੁੰਦੀਆਂ ਨੇ ਕਿ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਸਥਾਨਾਂ 'ਤੇ ਕਿਵੇਂ ਪਹੁੰਚੇ ਸਨ ਅਤੇ ਸਤਿਗੁਰਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਐਡੇ ਵੱਡੇ ਖਤਰਨਾਕ ਰਾਕਸ਼ਸ਼ ਦਾ ਕਿਵੇਂ ਆਧਾਰ ਕੀਤਾ ਹੋਏਗਾ। ਇਹ ਸਭ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਰਹਿਮਤ ਹੈ, ਕਿਰਪਾ ਹੈ, ਕਿਉਂਕਿ ਉਹਨਾਂ ਨੇ ਆਪਣੀ ਕੀਰਤਨ ਭਗਤੀ ਦੁਆਰਾ ਬਹੁਤ ਜੀਵਾਂ ਦਾ ਆਧਾਰ ਕੀਤਾ। ਦੁਖੀਆਂ ਦੀ ਅਰਦਾਸ ਬਾਬਾ ਪਹੁੰਚਿਆ ਲੇਹ ਲਦਾਖ, ਸੁਣ ਕੇ ਦੁਖੀਆਂ ਦੀ ਅਰਦਾਸ ਬਾਬਾ ਪਹੁੰਚਿਆ ਲੇਹ ਲਦਾਖ, ਜਿੱਥੇ ਜ਼ੋਰ ਸੀ ਪਾਪਾਂ ਦਾ ਹੋ ਗਿਆ ਗੁਰਾਂ ਦੀ ਸ਼ੁਭ ਪ੍ਰਾਪਤ ਕਰ ਕੇ, ਗੁਰੂ ਸਵਾਰਿਓ ਇੱਥੋਂ ਦੇ ਜੋ ਬੁੱਧਿਸਟ ਲੋਕ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਅੱਜ ਵੀ ਨਾਨਕ ਲਾਮਾ ਕਹਿ ਕੇ ਪੁਕਾਰਦੇ ਨੇ, ਕਿਉਂਕਿ ਗੁਰੂ ਸਾਹਿਬ ਜਿਸ ਵੀ ਇਲਾਕੇ ਵਿੱਚ ਜਾਂਦੇ ਸਨ ਉਹੋ ਜਿਹਾ ਪਹਿਰਾਵਾ ਪਹਿਨਦੇ ਸਨ। ਜਦੋਂ ਇੱਥੇ ਵੀ ਸਤਿਗੁਰੂ ਪਹੁੰਚੇ ਨੇ ਉਹਨਾਂ ਨੇ ਉਹੋ ਜਿਹਾ ਹੀ ਪਹਿਰਾਵਾ ਪਹਿਨਿਆ ਹੋਇਆ ਸੀ, ਜਿਹੋ ਜਿਹਾ ਇਲਾਮਾ ਲੋਕ ਪਹਿਨਦੇ ਨੇ। ਅੱਜ ਵੀ ਇੱਥੋਂ ਦੇ ਲੋਕ ਜਦੋਂ ਕੋਈ ਨਵੀਂ ਗੱਡੀ ਲੈਂਦੇ ਨੇ, ਕੋਈ ਚੀਜ਼ ਲੈਂਦੇ ਨੇ, ਉਸ ਸਮੇਂ ਇੱਕ ਰੁਮਾਲੇ ਦੇ ਤੌਰ 'ਤੇ ਉਹਨਾਂ ਦਾ ਕੱਪੜਾ ਹੈ ਉਹ ਲੈ ਕੇ ਆਉਂਦੇ ਨੇ, ਪੱਥਰ ਸਾਹਿਬ ਦੇ ਕੋਲ 7 ਦਫ਼ਾ ਮੱਥਾ ਟੇਕਦੇ ਨੇ। 7 ਵਾਰੀ ਮੱਥਾ ਟੇਕ ਕੇ ਉਹ ਕੱਪੜਾ ਪੱਥਰ ਸਾਹਿਬ ਨੂੰ ਸੁਹਾ ਕੇ ਨਾਲ ਬੰਨ੍ਹ ਕੇ ਚਲੇ ਜਾਂਦੇ ਨੇ। ਉਹਨਾਂ ਦੀ ਆਪਣੀ ਹੀ ਸ਼ਰਧਾ ਹੈ ਅਤੇ ਹੁਣ ਸਿੱਖ ਸੰਗਤ ਨੂੰ ਦੇਖ ਕੇ ਉਹਨਾਂ ਨੇ ਵੀ ਜੈਕਾਰੇ ਵੀ ਛੱਡਣੇ ਸ਼ੁਰੂ ਕਰ ਦਿੱਤੇ ਨੇ। ਪਰ ਬਹੁਤ ਲੋਕ ਨਾਨਕ ਲਾਮਾ ਨਾਨਕ ਲਾਮਾ ਕਹਿ ਕੇ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਉਸਤਤ ਕਰਦੇ ਨੇ। ਵਿਚਾਰ ਆਉਂਦੀ ਹੈ ਕਿ ਗੁਰੂ ਨਾਨਕ ਸਭ ਦਾ ਹੀ ਸਾਂਝਾ ਹੈ, ਕੇਵਲ ਸਿੱਖਾਂ ਦਾ ਗੁਰੂ ਨਹੀਂ। ਜਿੱਥੇ ਵੀ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਚਰਨ ਛੋਹ ਬਖਸ਼ਿਸ਼ ਕੀਤੀ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਇਆ, ਉੱਥੇ ਉੱਥੇ ਹੀ ਅੱਜ ਰੌਣਕਾਂ ਲੱਗੀਆਂ ਨੇ। ਪੱਥਰ ਸਾਹਿਬ ਵੀ ਅੱਜ 24 ਘੰਟੇ ਲੰਗਰ ਚੱਲਦਾ ਹੈ, ਚਾਹ ਦੇ ਲੰਗਰ ਚੱਲਦੇ ਨੇ। ਗੁਰੂ ਕੇ ਲੰਗਰਾਂ ਵਿੱਚੋਂ ਸੰਗਤਾਂ ਆਣ ਕੇ ਪ੍ਰਸ਼ਾਦਾ ਛਕਦੀਆਂ ਨੇ ਅਤੇ ਫਿਰ ਵਾਹ ਵਾਹ ਕਰ ਉੱਠਦੀਆਂ ਨੇ ਕਿ ਹੇ ਬਾਬਾ ਨਾਨਕਾ, ਤੂੰ ਇਹੋ ਜਿਹੇ ਸਥਾਨਾਂ ਦੇ ਵਿੱਚ ਆਣ ਕੇ ਵੀ ਰੌਣਕਾਂ ਲਾ ਛੱਡੀਆਂ ਨੇ। ਦੁਖੀਆਂ ਲੋਕਾਂ ਦੀ ਪੁਕਾਰ ਸੁਣ ਕੇ ਜਿੱਥੇ ਵੀ ਤੈਨੂੰ ਕਿਸੇ ਨੇ ਯਾਦ ਕੀਤਾ ਹੈ, ਉੱਥੇ ਹੀ ਆਪ ਨੇ ਰਹਿਮਤ ਕਰਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਹੈ ਅਤੇ ਸਭ ਸੰਗਤਾਂ ਦੇ ਹਿਰਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ। ਕੀਰਤਨ ਸੰਗਤ ਆਈ ਸਭ ਦੇ ਮਨ ਵਿੱਚ ਵਜੀ ਵਧਾਈ, ਸੁਣ ਕੇ ਕੀਰਤਨ ਸੰਗਤ ਆਈ ਸਭ ਦੇ ਮਨ ਵਿੱਚ ਵਧੀ ਵਧਾਈ,
ਸਭ ਦਾ ਤਨ ਮਨ ਸੀਤਲ ਹੋ ਗਿਆ, ਗੁਰਾਂ ਦੀ ਸ਼ੁਭ ਪ੍ਰਾਪਤ ਕਰਕੇ ਪੱਥਰ ਸਾਹਿਬ ਦੇ ਦਰਸ਼ਨ ਕਰਕੇ ਜਿੱਥੇ ਸਤਿਗੁਰਾਂ ਦੀ ਪਿੱਠ ਲੱਗੀ ਹੋਈ ਹੈ, ਦਰਸ਼ਨ ਕਰਕੇ ਮਨ ਦੇ ਵਿੱਚ ਵਿਚਾਰ ਆਉਂਦੀ ਹੈ, ਪਾਕਿਸਤਾਨ ਦੇ ਵਿੱਚ ਵਲੀ ਕੰਧਾਰੀ ਨੂੰ ਆਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹੁੰਚੇ ਨੇ, ਜਿੱਥੇ ਬਹੁਤ ਵੱਡੇ ਪੱਥਰ ਨੂੰ ਸਤਿਗੁਰਾਂ ਨੇ ਆਪਣਾ ਪੰਜਾ ਲਾ ਕੇ ਰੋਕਿਆ ਸੀ ਅਤੇ ਵਲੀ ਕੰਧਾਰੀ ਦਾ ਆਧਾਰ ਕੀਤਾ ਸੀ। ਇੱਥੇ ਪੱਥਰ ਨੂੰ ਆਪਣੀ ਪਿੱਠ ਨਾਲ ਰੋਕਿਆ, ਪੱਥਰਾਂ ਨੂੰ ਮੋਮ ਬਣਾ ਦਿੱਤਾ ਔਰ ਇੱਕ ਬਹੁਤ ਵੱਡੇ ਰਾਕਸ਼ਸ ਦੇ ਹਿਰਦੇ ਨੂੰ ਵੀ ਮੋਮ ਕਰਕੇ ਉਸ ਦਾ ਹਿਰਦਾ ਨਿਰਮਲ ਕਰ ਦਿੱਤਾ। ਮਾਪੀ ਹੱਥ ਜੋੜ ਕੇ ਮੰਗੀ, ਮੈਂ ਨੀ ਕੀਤੀ ਗੁਰੂ ਜੀ ਚੰਗੀ, ਮਾਪੀ ਹੱਥ ਜੋੜ ਕੇ ਮੰਗੀ, ਮੈਂ ਨੀ ਕੀਤੀ ਗੁਰੂ ਜੀ ਚੰਗੀ। ਮਾਪੀ ਹੱਥ ਜੋੜ ਕੇ ਮੰਗੀ, ਮੈਂ ਨੀ ਕੀਤੀ ਗੁਰੂ ਜੀ ਚੰਗੀ। ਉਹਦਾ ਸਿੱਧੂ ਨਿਰਮਲ ਹੋ ਗਿਆ, ਗੋਰਾਂ ਦੀ ਸ਼ੁਭ ਪ੍ਰਾਪਤ ਕਰਕੇ ਜਦੋਂ ਨਿਗਾਹ ਬਾਬੇ ਨੇ ਫੇਰੀ, ਰਾਕਸ਼ਸ ਡਿੱਗਿਆ ਹੋ ਕੇ ਢੇਰੀ, ਜਦੋਂ ਨਿਗਾਹ ਬਾਬੇ ਨੇ ਫੇਰੀ, ਰਾਕਸ਼ਸ ਡਿੱਗਿਆ ਹੋ ਕੇ ਢੇਰੀ, ਕਾਰ ਉਸਦਾ ਪਾਲਾਂ ਚ ਦੂਰ ਹੋ ਗਿਆ, ਗੁਰਾਂ ਦੀ ਸ਼ੁਭ ਪ੍ਰਾਪਤ ਕਰਕੇ।